ਇਸ ਤਰ੍ਹਾਂ ਦੋਸਭਨਾ ਫੌਜਾਂ ਦੇ ਸਾਰੇ ਸਿਪਾਹੀਆਂ ਨੇ ਆਪਣੇ ਆਪਣੇ ਨੇਜੇ ਆਪਣੇ ਆਪਣੇ ਬਰਸ਼ੇ ਪਕੜ ਕੇ ਸੰਭਾਲ ਕੇ ਨਾਲ ਨਾਲ ਆਪਣਿਆਂ ਘੋੜਿਆਂ ਨੂੰ ਵੀ ਨਚਾਹਿਆ, ਆਪਣੇ ਘੋੜਿਆਂ ਨੂੰ ਵੀ ਤੇਜ਼ ਕੀਤਾ ਹੈ। ਮੈਦਾਨੇ ਜੰਗ ਦੇ ਅੰਦਰ ਘੋੜੇ ਉਤਸ਼ਾਹ ਦੇ ਨਾਲ ਉੱਛਲ ਕੁੱਦ ਕਰ ਰਹੇ ਨੇ, ਜੋ ਉਹਨਾਂ ਦਾ ਇੱਕ ਪ੍ਰਕਾਰ ਦਾ ਨੱਚਣਾ ਹੀ ਹੈ।
ਬਹੁਤੇ ਮਾਰਗ ਰਾਏ ਅੰਦਰ ਖੇਤ ਦਾ।
ਇਸ ਤਰ੍ਹਾਂ ਦੇਵੀ ਨੇ ਆਪਣੀ ਕਿਰਪਾਨ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਬਹੁਤ ਸਾਰੇ ਦੈਂਤ ਸ਼ੂਰਬੀਰ ਮਾਰ ਕੇ ਗਿਰਾ ਦਿੱਤੇ।
ਤੀਰੀ ਸਹਿਬਰ ਲਾਏ ਮੁੱਠੀ ਦੇਵਤਾ।
ਕਹਿੰਦੇ ਨੇ ਬੁੱਠੀ ਦੇਵਤਾ ਤੀਰੀ ਸਹਿਬਰ ਲਾਏ, ਬੁੱਠੀ ਦੇਵਤਾ ਕਹਿੰਦੇ ਨੇ ਦੇਵਤਾ ਦੇਵੀ ਨੇ ਤੀਰਾਂ ਦੀ ਅਜਿਹੀ ਬਰਸਾਤ ਕੀਤੀ, ਅਜਿਹੀ ਵਰਖਾ ਕੀ ਕਿ ਮਾਨੋ ਤੀਰਾਂ ਦੀ ਸਹਿਬਰ ਝੜੀ ਲਗਾ ਦਿੱਤੀ ਏ, ਜਿਵੇਂ ਇਕਦਮ ਤੇਜ਼ ਬਰਸਾਤ ਪੈ ਰਹੀ ਹੋਵੇ। ਇਸ ਪ੍ਰਕਾਰ ਦੇਵੀ ਵਰਸੀਏ, ਯਾਨੀ ਇਤਨੀ ਤੇਜ਼ੀ ਨਾਲ ਉਹਨੇ ਤੀਰ ਬਰਖਾ ਦਿੱਤੇ ਨੇ, ਮਾਨੋ ਦੇਵੀ ਨੇ ਤੀਰਾਂ ਦੀ ਬਰਸਾਤ ਕਰ ਦਿੱਤੀ ਹੋਵੇ, ਝੜੀ ਲਗਾ ਦਿੱਤੀ ਹੋਵੇ।
ਪੌੜੀ ਭੇਰੀ ਹੱਥ ਬਜਾਏ ਸੱਜਿਆ,
ਸ਼ਹਿਨਾਈ ਦੇ ਨਾਲ ਨਫੀਰੀ ਦੇ ਨਾਲ ਸ਼ਹਿਨਾਈ ਵੱਜਦੀ ਏ, ਨਫੀਰੀ ਵੀ ਵੱਜਦੀ ਏ, ਤੇ ਉਹਦੇ ਨਾਲ ਛੋਟਾ ਜਿਹਾ ਧੌਂਸਾ ਨਗਾਰਾ ਵਜਾਇਆ ਜਾਂਦਾ ਹੈ। ਅਮੂਮਨ ਇਹ ਕਈ ਵਾਰੀ ਦੇਖਣ ਵਿੱਚ ਮਿਲਦਾ ਹੈ, ਜਿਵੇਂ ਹਿੰਦੁਸਤਾਨ ਵਿੱਚ ਬਿਸਮਿਲਾ ਖਾਂ ਬਹੁਤ ਉੱਤਮ ਸ਼ਹਿਨਾਈ ਵਜਾਉਂਦੇ ਨੇ। ਇਸੇ ਪ੍ਰਕਾਰ ਕਹਿੰਦੇ ਨੇ ਭੇਰੀ ਸੰਖ ਵਜਾਏ, ਸੰਖ ਅਤੇ ਭੇਰੀ ਛੋਟੇ ਛੋਟੇ ਨਗਾਰੇ ਜਿਹੜੇ ਸਨ ਉਹ ਵਜਾ ਦੇਣਾ ਕੀਤੇ, ਸੰਘ ਰਚਿਆ, ਤੇ ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਸ਼ੂਰਬੀਰਾਂ ਨੇ ਜੰਗ ਰਚਾ ਦੇਣਾ ਕੀਤਾ, ਜੰਗ ਸ਼ੁਰੂ ਕੀਤਾ।
ਤਨ ਤਨ ਤੀਰ ਚਲਾਏ ਦੁਰਗਾ ਧਨ ਖਲੈ,
ਤੇ ਦੇਵੀ ਨੇ ਆਪਣੇ ਹੱਥ ਵਿੱਚ ਕਮਾਨ ਲੈ ਕੇ ਤਨਖ, ਕਮਾਨ ਲੈ ਕੇ ਤਣ ਤਣ ਕੇ ਖਿੱਚ ਖਿੱਚ ਕੇ ਤੀਰ ਚਲਾਣਾ ਕੀਤੇ ਨੇ, ਤੀਰਾਂ ਦੀ ਵਰਖਾ ਕੀਤੀ ਏ।
ਜਿੰਨੀ ਦਸਤ ਉਠਾਏ ਰਹੇ ਨਾ ਜੀਵਦੇ,
ਜਿੰਨੀ ਦਸਤ ਉਠਾਏ ਜਿਨ੍ਹਾਂ ਦੈਂਤਾਂ ਸ਼ੂਰਬੀਰਾਂ ਨੇ ਆਪਣੇ ਹੱਥ ਉਠਾਏ ਹੋਏ ਸਨ, ਕਿਸੇ ਦੇ ਹੱਥ ਵਿੱਚ ਕਿਰਪਾਨਾਂ ਚਮਕਦੀਆਂ ਸਨ, ਕਿਸੇ ਦੇ ਹੱਥਾਂ ਵਿੱਚ ਲੇਜੇ ਨੇਜੇ ਲਿਸ਼ਕਦੇ ਸਨ, ਕਿਸੇ ਦੇ ਹੱਥਾਂ ਵਿੱਚ ਕਮਾਨਾਂ ਪਕੜੀਆਂ ਹੋਈਆਂ ਸਨ, ਕੋਈ ਉਂਜ ਹੀ ਮਾਰ ਲਵੋ ਪਕੜ ਲਵੋ ਇਉਂ ਉੱਚਾ ਹੱਥ ਉਠਾ ਕੇ ਇਸ਼ਾਰੇ ਕਰ ਰਹੇ ਸਨ। ਉਹਨਾਂ ਵਿੱਚੋਂ ਜਿਨ੍ਹਾਂ ਨੇ ਵੀ ਹੱਥ ਉੱਚੇ ਚੀਕ ਕੀਤੇ ਹੋਏ ਸਨ, ਜਿਨ੍ਹਾਂ ਹੱਥ ਉੱਪਰ ਉਠਾਏ ਹੋਏ ਸਨ, ਉਹਨਾਂ ਵਿੱਚੋਂ ਕੋਈ ਵੀ ਜਿਉਂਦਾ ਨਾ ਰਿਹਾ, ਸਾਰੇ ਹੀ ਮਾਰ ਕੇ ਦੇਵੀ ਨੇ ਧਰਤੀ ਤੇ ਗਿਰਾ ਦਿੱਤੇ।
ਚੰਡ ਯਾਰ ਮੁੰਡਖ ਪਾਏ ਦੋਨੋਂ ਦੇਵਤਾ।
ਹਾਂ, ਉਹਨਾਂ ਵਿੱਚੋਂ ਕੋਈ ਵੀ ਜਿਉਂਦਾ ਨਾ ਰਿਹਾ, ਤੇ ਇਸ ਤਰ੍ਹਾਂ ਚੰਡ ਅਰ ਮੁੰਡਖ ਪਾਏ ਦੋਨੋਂ ਦੇਵਤਾ, ਚੰਡ ਅਤੇ ਮੁੰਡ ਦੋਨੋਂ ਜਿਹੜੇ ਸ਼ੂਰਬੀਰ ਹੁਣ ਤੀਸਰਾ ਹਮਲਾ ਕਰਕੇ ਆਏ ਸਨ, ਦੇਵਤਾ ਦੇਵੀ ਨੇ ਇਹ ਦੋਵੇਂ ਵੀ ਖਪਾ ਦਿੱਤੇ, ਦੋਨਾਂ ਨਾਸ਼ ਕਰ ਦਿੱਤੇ।
ਪੌੜੀ ਸੰਭਨ ਸੰਭਨ ਰਸਾਏ ਮਾਰੇ ਦੈਤ ਸੁਣ,
ਤੇ ਜਿਹੜੇ ਇਸ ਮੌਕੇ ਤੇ ਚੰਡ ਮੁੰਡ ਦੇ ਸਿਪਾਹੀ ਬਚੇ ਸਨ, ਉਹਨਾਂ ਨੇ ਰਾਜੇ ਸੁੰਭ ਨੂੰ ਜਾ ਕੇ ਫਿਰ ਇਹ ਤਲਾਹ ਦੇ ਦਿੱਤੀ ਕਿ ਜਿਤਨੇ ਕ ਭੇਜੇ ਸਨ ਉਹ ਸਾਰੇ ਮਾਰੇ ਗਏ ਨੇ, ਤੁਹਾਡੇ ਸੈਨਾਪਤੀ ਵੀ ਜੰਗ ਦੇ ਲੇਖੇ ਲੱਗ ਚੁੱਕੇ ਨੇ। ਤੇ ਫਿਰ ਇਸ ਤਰ੍ਹਾਂ ਸੁੰਭ ਤੇ ਨਿਸੁੰਭ ਦੋਨਾਂ ਸ਼ੂਰਬੀਰ ਭਰਾ ਦੈਂਤਾਂ ਦੇ ਮਾਰਨ ਦੀ ਖਬਰ ਸੁਣ ਕੇ ਬੜੇ ਗੁੱਸੇ ਵਿੱਚ ਆਏ, ਉਹਨਾਂ ਨੂੰ ਬਹੁਤ ਗੁੱਸਾ ਚੜਿਆ।
ਜੋ ਦੇ ਸਭ ਬੁਲਾਏ ਆਪਣੇ ਮਜਲਸੀ,
ਤੇ ਇਹਨਾਂ ਦੋਨਾਂ ਭਰਾਵਾਂ ਨੇ ਆਪਣੀ ਮਜਲਿਸ ਦੇ ਯਾਨੀ ਆਪਣੀ ਕੰਪਨੀ ਦੇ ਆਪਣੇ ਨਾਲ ਰਹਿਣ ਵਾਲੇ ਆਪਣੇ ਸੰਗੀ ਸਾਥੀ ਸਲਾਹਕਾਰ ਸਾਰੇ ਸ਼ੂਰਬੀਰ ਫਿਰ ਆਪਣੀ ਮਜਲਿਸ ਵਿੱਚ ਸਭਾ ਵਿੱਚ ਬੁਲਾਉਣਾ ਕੀਤੇ।
ਜਿੰਨੀ ਦਿਓ ਭਜਾਏ ਇੰਦਰ ਜਵੇ
ਜਿਹਵੇ, ਜਿੰਨੀ ਦਿਓ ਭਜਾਏ ਇੰਦਰ ਜਿਹਵੇ, ਜਿਨ੍ਹਾਂ ਨੇ ਇੰਦਰ ਜਿਹਵੇ ਜੈਸੇ, ਇੰਦਰ ਰਾਜੇ ਜੈਸੇ ਦੇਵਤੇ ਜਿਨ੍ਹਾਂ ਦੈਂਤਾਂ ਨੇ ਮੈਦਾਨੇ ਜੰਗ ਦੇ ਅੰਦਰ ਨਸਾ ਦਿੱਤੇ ਸਨ, ਭਜਾ ਦਿੱਤੇ ਸਨ, ਦੌੜਾ ਦਿੱਤੇ ਸਨ, ਉਹਨਾਂ ਨੇ ਇਹੋ ਜਿਹੇ ਸਾਰੇ ਸ਼ੂਰਬੀਰ ਆਪਣੀ ਸਭਾ ਵਿੱਚ ਸੰਗ ਸਾਥ ਰੱਖਣ ਵਾਲੇ ਆਪਣੀ ਸਭਾ ਵਿੱਚ ਫਿਰ ਬੁਲਾਏ ਨੇ। ਰਾਜਾ ਇੰਦਰ ਕਦੇ ਇੰਦਰ ਪਦਵੀ ਨੂੰ ਪ੍ਰਾਪਤ ਕਰਦਾ ਤੇ ਕਦੇ ਉਹਦੇ ਪਾਸੋਂ ਵੀ ਨਾਸ਼ ਹੋ ਜਾਂਦੀ ਏ। ਇਹ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਾਧਕ ਸਿੱਖਾਂ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਰਾਜੀ ਰਹਿਣ ਦੀ ਥਾਂ ਥਾਂ ਤੇ ਪ੍ਰੇਰਨਾ ਦਿੱਤੀ ਏ ਤੇ ਹਰ ਹਾਲਤ ਵਿੱਚ ਸਿੱਖ ਨੂੰ ਉਹਨਾਂ ਹੁਕਮ ਕੀਤਾ ਕਿ ਉਹ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹੇ ਤੇ ਹਰ ਹਾਲਤ ਵਿੱਚ ਦੋਨਾਂ ਹੱਥ ਜੋੜ ਕੇ ਅਰਦਾਸ ਕਰੇ ਜੋ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਪ ਸਾਹਿਬ ਵਰਨਾ ਦਸ ਪੈਸੇ ਜੇ ਵਿੱਚੋਂ ਡਿੱਗ ਜਾਣ ਤਾਂ ਵੀ ਅਫਸੋਸ ਹੁੰਦਾ ਮਿੱਟੀ ਦਾ ਬਣਿਆ ਮਕਾਨ ਢਹਿ ਜਾਵੇ ਬਹੁਤ ਅਫਸੋਸ ਹੁੰਦਾ ਦੁੱਖ ਹੁੰਦਾ ਤਕਲੀਫ ਹੁੰਦੀ ਏ ਪਰ ਇੱਥੇ ਤੇ ਕਈ ਵਾਰੀ ਸਾਰਾ ਸਾਰਾ ਪਰਿਵਾਰ ਕੁਰਬਾਨ ਕਰਕੇ ਵੀ ਗੁਰੂ ਦੇ ਪਿਆਰੇ ਇਹੋ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ ਸਲੋਕ ਭਗਤ ਕਬੀਰ ਕੇ ਇੱਥੇ ਇੱਕ ਸਿੱਖ ਇਤਿਹਾਸ ਦੀ ਮਹਾਨ ਇਸਤਰੀ ਮਹਾਨ ਮਾਂ ਦੀ ਮਿਸਾਲ ਵੀ ਦੇਣੀ ਮੁਨਾਸਿਬ ਸਮਝਦਾ ਹਾਂ ਕਿਉਂਕਿ ਇਸ ਕਥਾ ਦਾ ਇੱਕੋ ਹੀ ਪਹਿਲੂ ਸੀ ਕਿ ਇਸਤਰੀ ਮਹਾਨ ਬਣ ਸਕੇ ਉਹ ਆਪਣੀ ਮਹਾਨਤਾ ਦੀ ਸਿਖਰ ਤੱਕ ਪਹੁੰਚ ਸਕੇ ਜ਼ਿਕਰੀਆ ਖਾਨ ਬਹਾਦਰ ਨੇ ਆਪਣੇ ਲਾਹੌਰ ਦੇ ਲਾਹੌਰੀ ਦਰਬਾਰ ਵਿੱਚ ਐਲਾਨ ਕਰਕੇ ਪੁੱਛਿਆ ਅਜੇ ਕੋਈ ਸਿੱਖ ਬਕਾਇਆ ਬਚਿਆ ਹੈ ਜਾਂ ਤਮਾਮ ਲੋਕਾਂ ਦਾ ਨੇਸ ਤੋਂ ਨਾਬੂਦ ਹੋ ਚੁੱਕਾ ਸਾਰੇ ਨਾਸ਼ ਹੋ ਚੁੱਕੇ ਨੇ ਸਾਰੇ ਖਤਮ ਕਰ ਦਿੱਤੇ ਗਏ ਨੇ ਇਹ ਵੀ ਅਜੀਬ ਕਿਸਮ ਦੀ ਵਿਚਾਰਧਾਰਾ ਹੈ ਇੱਕ ਪਾਸੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਦਸ਼ਮੇਸ਼ ਪਿਤਾ ਜੀ ਨੇ ਬਖਸ਼ ਕੀਤੀ ਮਦਦ ਕਰਕੇ ਤਾਰਾ ਆਸਮ ਦਾ ਅੰਤ ਕਰਕੇ ਉਹਨੂੰ ਦਿੱਲੀ ਦਾ ਤਖ਼ਤ ਬਖਸ਼ਿਸ਼ ਕੀਤਾ ਇੱਕ ਪਾਸੇ ਉਹ ਮਦਦ ਮੰਗਦਾ ਸੀ ਤੇ ਦੂਸਰੇ ਪਾਸੇ ਜਦੋਂ ਉਹਨੂੰ ਇਹ ਪ੍ਰਤੀਤ ਹੋਇਆ ਦਸ਼ਮੇਸ਼ ਪਿਤਾ ਜੀ ਨੇ ਆਪਣਾ ਪੰਚਭੂਤਕ ਸਰੀਰ ਅਲੋਪ ਕਰ ਦਿੱਤਾ ਹੈ ਤਾਂ ਉਹਨੇ 1708 31 ਦਸੰਬਰ ਨੂੰ ਐਲਾਨ ਕੀਤਾ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 2-3 ਮਹੀਨੇ ਬਾਅਦ ਹੀ ਇਹ ਐਲਾਨ ਹੋਇਆ ਸ਼ਾਇਦ ਇਹ ਐਲਾਨ ਤੇ ਬਹਾਦਰ ਸ਼ਾਹ ਦੀ ਕਲਮ ਦੁਆਰਾ ਉਹਦੀ ਜ਼ੁਬਾਨ ਤੋਂ ਜਾਰੀ ਹੋਇਆ ਸੀ ਪਰ ਇਸ ਤੇ ਅਮਲ ਹੁਣ ਤੱਕ ਲੋਕ ਕਰਦੇ ਨੇ ਪਿਆਲਾ ਖੋ ਸ੍ਰੀ ਜੋ ਵੀ ਉਸ ਤਖ਼ਤ ਤੇ ਬਹਿੰਦਾ ਇਸ ਹੁਕਮ ਤੇ ਅਮਲ ਉਹ ਕਰਨ ਦੀ ਕੋਸ਼ਿਸ਼ ਕਰਦਾ ਸਫਲ ਹੋਵੇ ਭਾਵੇਂ ਨਾ ਹੋਵੇ ਧਿਆਨ ਦੇਣਾ ਬਾਦਸ਼ਾਹ ਬਹਾਦਰ ਸ਼ਾਹ ਦੇ ਇਹ ਲਫ਼ਜ਼ ਉਹਦੇ ਐਲਾਨ ਨਾਮੇ ਤੇ ਅੱਜ ਵੀ ਫਾਰਸੀ ਦੀਆਂ ਤਵਾਰੀਖਾਂ ਤੇ ਮਿਲਦੇ ਨੇ ਉਹ ਲਫ਼ਜ਼ ਨੇ ਨਾਨਕ ਪ੍ਰਸਤਾਂ ਰਾ ਹਰ ਜਾਏ ਬਕਤਲ ਰਸਾਨਨ ਕਹਿੰਦੇ ਨੇ ਜਿੱਥੇ ਵੀ ਕੋਈ ਗੁਰੂ ਨਾਨਕ ਦੇਵ ਜੀ ਦਾ ਨਾਮ ਲੇਵਾ ਸਿੱਖ ਮਿਲ ਜਾਵੇ ਉਹਨੂੰ ਪੁੱਛਣ ਦੀ ਉਹਨੂੰ ਪੜਤਾਲਣ ਦੀ ਉਹਨੂੰ ਵਿਚਾਰਨ ਦੀ ਕੋਈ ਮੁਕਦਮਾ ਚਲਾਉਣ ਦੀ ਜ਼ਰੂਰਤ ਨਹੀਂ ਉਹਨੂੰ ਉਸੇ ਥਾਂ ਤੇ ਹੀ ਕਤਲ ਕਰ ਦਿੱਤਾ ਜਾਵੇ ਉਡੀਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਵੀ ਕੋਈ ਨਾਨਕ ਪੰਥੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਵਾਲਾ ਸਿੱਖ ਮਿਲੇ ਉਹਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਤਾਂ ਇਸ ਐਲਾਨ ਤੇ ਆਉਣ ਵਾਲੇ ਦਿੱਲੀ ਦੇ ਸੁਲਤਾਨਾਂ ਹੁਕਮਰਾਨਾਂ ਬਾਦਸ਼ਾਹਾਂ ਨੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਇੱਕ ਜ਼ਿਕਰੀਆ ਖਾਨ ਵੀ ਸੀ ਉਹਨੇ ਦਰਬਾਰ ਵਿੱਚ ਪੁੱਛਿਆ ਅਜੇ ਵੀ ਕੋਈ ਸਿੱਖ ਬਾਕੀ ਹੈ ਕਿ ਸਾਰੇ ਖਤਮ ਕਰ ਦਿੱਤੇ ਗਏ ਨੇ ਕਹਿੰਦੇ ਨੇ ਉਹਦੇ ਸਿਪਾਹ ਸਲਾਰਾਂ ਨੇ ਉਹਦੇ ਫੌਜ ਦੇ ਕਮਾਂਡਰਾਂ ਨੇ ਸੈਨਾਪਤੀਆਂ ਜਰਨੈਲਾਂ ਨੇ ਉੱਚੀਆਂ ਬਾਹਾਂ ਫੈਲਾ ਕੇ ਆਖਿਆ ਕਿ ਹਾਂ ਹੁਣ ਤਾਂ ਕੋਈ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਰਿਹਾ ਹੀ ਨਹੀਂ ਅਸੀਂ ਪੰਜਾਬ ਕੀ ਹਿੰਦੁਸਤਾਨ ਸਾਰੀ ਦੁਨੀਆਂ ਵਿੱਚ ਹੀ ਸਿੱਖਾਂ ਦਾ ਖਾਤਮਾ ਕਰ ਦਿੱਤਾ ਜ਼ਿਕਰੀਆ ਖਾਨ ਅਜੇ ਥੋੜਾ ਜਿਹਾ ਮੁਸਕਰਾਇਆ ਹੀ ਸੀ ਤਾਂ ਇੱਕ ਅਜਿਹੇ ਵਿਅਕਤੀ ਨੇ ਜਿਸ ਦੇ ਵੱਡੇ ਵਡੇਰੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੇਵਾ ਦੀ ਘਾਲਣਾ ਘਾਲ ਕੇ ਵਰੋਸਾਏ ਸਨ ਔਰ ਜਿਹੜਾ ਲੋਕਾਂ ਦੇ ਸਾਹਮਣੇ ਸਰਕਾਰੇ ਦਰਬਾਰੇ ਆਪਣੇ ਆਪ ਨੂੰ ਇੱਕ ਉੱਚਾ ਸਿੱਖ ਹੋਣ ਦਾ ਮਾਣ ਵੀ ਕਰਦਾ ਸੀ ਉਹਦਾ ਯਤਨ ਵੀ ਸੀ ਕਿ ਮੈਂ ਵੀ ਇੱਕ ਸਿੱਖ ਹਾਂ, ਬਾਕੀ ਸਿੱਖਾਂ ਨਾਲ ਵੀ ਚੰਗਾ ਸਿੱਖ ਹਾਂ। ਜਿਵੇਂ ਅੱਜ ਕੱਲ੍ਹ ਵੀ ਲੋਕ ਹੁਕਮਰਾਨ ਲੋਕਾਂ ਦੀ ਖੁਸ਼ਾਮਦ ਕਰ ਕਰਕੇ ਆਪਣੇ ਆਪ ਨੂੰ ਉੱਚਾ ਤੇ ਸਹੀ ਸਿੱਖ ਸਾਬਤ ਕਰਨ ਦਾ ਯਤਨ ਕਰ ਰਹੇ ਨੇ, ਪਰ ਇਹ ਤੇ ਗੁਰੂ ਪਰਮੇਸ਼ਵਰ ਹੀ ਜਾਣਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਮਕਲੀ ਮਹੱਲਾ ਤੀਜਾ ਆਨੰਦ ਵਿੱਚ ਸਨਮੁਖ ਸਿੱਖ ਦੀ ਵਿਆਖਿਆ ਵੀ ਕੀਤੀ ਹੈ, ਨਾਲ ਮਨਮੁਖ ਦੀ ਵਿਆਖਿਆ ਵੀ ਕੀਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਝ ਸਵਾਲਾਂ ਦਾ ਜਵਾਬ ਵੀ ਦਿੱਤਾ ਹੈ। ਜਦੋਂ ਉਨ੍ਹਾਂ ਤੇ ਸਵਾਲ ਕੀਤਾ ਗਿਆ ਸੀ, ਕੌਣ ਸੋ ਦੁਖੀਆ ਕੌਣ ਸੋ ਸੁਖੀਆ, ਮਾਝ ਮਹੱਲਾ ਪੰਜਵਾਂ ਅਸ਼ਟਪਦੀਆ, ਇਸ ਦੁਨੀਆਂ ਵਿੱਚ ਦੁਖੀ ਕੌਣ ਹੈ, ਇਸ ਦੁਨੀਆਂ ਵਿੱਚ ਸੁਖੀ ਕੌਣ ਹੈ। ਪਾਵਨ ਪਵਿੱਤਰ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹੀਏ, ਵਿਚਾਰ ਨਾਲ ਸੁਣੀਏ, ਪਿਆਲਾ ਖੋ ਸ੍ਰੀ ਵਾਹ। ਪਰ ਇੱਥੇ ਇੱਕ ਬਾਤ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਡੇ ਕੰਨ ਜ਼ਿਆਦਾ ਫਿਲਮੀ ਚੀਜ਼ਾਂ ਸੁਣਨ ਦੇ ਆਦੀ ਹੋ ਚੁੱਕੇ ਨੇ, ਪਿਆਲਾ ਖੋ ਸ੍ਰੀ ਵਾਹ। ਕੋਈ ਕਿਸੇ ਵਿਅਕਤੀ ਦੀ ਸ਼ਾਇਰੀ ਹੋਵੇ, ਜਿੰਨੀ ਦਿਲਚਸਪੀ ਨਾਲ ਅਸੀਂ ਸੁਣਦੇ ਹਾਂ। ਪਿੱਛੇ ਇਸ ਇਤਵਾਰ ਤੋਂ ਪਹਿਲੇ ਇਤਵਾਰ ਨੂੰ ਇੱਕ ਸੱਜਣ ਨੇ ਕਵਿਤਾ ਪੜ੍ਹੀ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਮਹਿਲ, ਤੇ ਉਹਨੇ ਆਪਣਾ ਮਹਿਲ ਢਾਇਆ ਹੋਇਆ ਸੀ, ਪਿਆਲਾ ਖੋ ਸ੍ਰੀ ਵਾਹ, ਦਾੜੀ ਕੱਟੀ ਹੋਈ ਸੀ। ਸੁਣਦਿਆਂ ਤੁਸੀਂ ਝੂਮ ਰਹੇ ਸੀ, ਮਗਰ ਜਦੋਂ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ, ਗੁਰੂ ਕੀ ਬਾਣੀ ਦੀ ਕਥਾ ਹੁੰਦੀ ਏ, ਉਦੋਂ ਹਾਜ਼ਰੀ ਬਹੁਤ ਥੋੜੀ ਹੁੰਦੀ ਏ, ਪਿਆਲਾ ਖੋ ਸ੍ਰੀ ਵਾਹ। ਉਦੋਂ ਅਸੀਂ ਘੱਟ ਸ਼ੌਕ ਨਾਲ ਸੁਣਦੇ, ਓਨੇ ਖਿਆਲ ਨਾਲ ਅਸੀਂ ਨਹੀਂ ਸੁਣਦੇ ਜਿਤਨੇ ਖਿਆਲ ਨਾਲ ਸਾਨੂੰ ਸੁਣਨਾ ਚਾਹੀਦਾ। ਗੁਰੂ ਅਰਜਨ ਦੇਵ ਜੀ ਤੇ ਸਵਾਲ ਹੈ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਮਾਝ ਮਹੱਲਾ ਪੰਜਵਾਂ ਅਸ਼ਟਪਦੀਆ, ਦੁਨੀਆਂ ਵਿੱਚ ਦੁਖੀ ਕੌਣ ਹੈ। ਇਸ ਪੱਖ ਤੋਂ ਸਾਨੂੰ ਵੀ ਸਮਝਣਾ ਚਾਹੀਦਾ, ਅਸੀਂ ਵੀ ਦੁਖੀ ਹਾਂ। ਸ਼ਾਇਦ ਜਿਤਨਾ ਮੌਜੂਦਾ ਸਮੇਂ ਵਿੱਚ ਸਾਨੂੰ ਦੁੱਖ ਹੈ, ਉਹ ਇਸ ਤੋਂ 100 ਸਾਲ ਪਹਿਲਾਂ ਨਾ ਹੋਵੇ, ਪਿਆਲਾ ਖੋ ਸ੍ਰੀ ਵਾਹ। ਇੱਕ ਦਿਨ ਇੱਕ ਪਿਆਰੇ ਸਿੰਘ ਪੁੱਛਣ ਲੱਗੇ, ਕੋਈ ਦਿੱਲੀ ਦੀ ਬਾਤ ਸੁਣਾ ਦਿਓ। ਮੈਂ ਉਹਨਾਂ ਨੂੰ ਜਵਾਬ ਵਿੱਚ ਆਪਣਾ ਹੀ ਸ਼ੇਰ ਅਰਜ ਕਰਨਾ ਚਾਹਾਂਗਾ ਕਿ ਵੋ ਪੁੱਛਤੇ ਹੈ ਕਿ ਮੁਝ ਪੇ ਕਿਆ ਗੁਜ਼ਰੀ ਹੈ, ਮੁਝ ਪੇ ਕਿਆ ਗੁਜ਼ਰੀ ਹੈ, ਪਿਆਲਾ ਖੋ ਸ੍ਰੀ ਵਾਹ। ਬੇਨਤੀ ਕਰ ਰਿਹਾ ਸਾਂ, ਜਿਹੜੇ ਲੋਕ 7-7 ਦਿਨ 8-8 ਦਿਨ ਮੌਤ ਦੇ ਸਾਹਮਣੇ ਖਲੋਤੇ ਹੋਏ ਹੋਣ, ਉਹ ਤੇ ਇਹੋ ਗੱਲ ਹੀ ਕਹਿਣਗੇ ਕਿ ਏਕ ਚੀ ਚਾਕ ਹੋ ਤੂੰ ਸਹਿ ਲੂੰ, ਹਮਦਮ ਗਿਰੇ ਬਾਪਨਾ, ਜ਼ਾਲਿਮ ਨੇ ਫਾੜ ਡਾਲਾ ਹੈ ਸਭ ਤਾਰ ਤਾਰ ਕਰਕੇ, ਪਿਆਲਾ ਖੋ ਸ੍ਰੀ ਵਾਹ। ਹਾਂ, ਪਰ ਇਹ ਦੁੱਖ ਕਿਉਂ ਹੈ? ਜੇ ਸਿੱਖਾਂ ਨੇ ਸਵਾਲ ਕੀਤਾ ਹੈ ਤੇ ਗੁਰੂ ਜੀ ਨੇ ਉਹਦਾ ਜਵਾਬ ਵੀ ਦਿੱਤਾ ਹੈ। ਦੁਨੀਆਂ ਵਿੱਚ ਕੌਣ ਦੁਖੀ ਹੈ, ਦੁਨੀਆਂ ਵਿੱਚ ਕੌਣ ਸੁਖੀ ਹੈ? ਅਸੀਂ ਸਾਰੇ ਸੁਖੀ ਵੀ ਹੋਣਾ ਚਾਹੁੰਦੇ ਹਾਂ। ਸੁਖੀ ਤਾਂ ਹੋਵਾਂਗੇ ਜੇ ਦੁੱਖ ਮਿਟਣਗੇ, ਜੇ ਦੁੱਖ ਸਾਡੇ ਖਤਮ ਹੋ ਜਾਣਗੇ ਤਾਂ ਸੁੱਖ ਹੋਵੇਗਾ। ਦੁੱਖ ਰਹਿਣ ਹੀ ਨਾ ਸੁੱਖ ਆ ਜਾਂਦੇ ਨੇ। ਪਹਿਲਾਂ ਦੁੱਖ ਮਿਟਾਉਣਾ, ਫਿਰ ਸੁੱਖ ਪ੍ਰਾਪਤ ਕਰਨਾ। ਤੋ ਹਜ਼ੂਰ ਸਾਨੂੰ ਸਮਝਾਉਂਦੇ ਨੇ, ਪਵਿੱਤਰ ਗੁਰਬਾਣੀ ਜੀ ਦਾ ਵਿਚਾਰ ਸਿਰਫ ਉਸ ਮੌਕੇ ਦੇ ਸਿੱਖਾਂ ਵਾਸਤੇ ਹੀ ਨਹੀਂ ਸੀ, ਗੁਰਬਾਣੀ ਤੇ 4 ਯੁਗਾਂ ਵਿੱਚ ਸੱਚ ਹੈ, ਕਿਉਂਕਿ ਇਹਦੀ ਬੁਨਿਆਦ ਹੀ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਉੱਪਰ ਰੱਖੀ ਗਈ ਹੈ। ਇਸ ਲਈ ਹਮੇਸ਼ਾ 4 ਯੁਗਾਂ ਵਿੱਚ ਬਾਣੀ ਅਟਲ ਹੈ, ਬਾਣੀ ਦਾ ਵਿਚਾਰ ਸੱਤ ਹੈ। ਜੋ ਇਸ ਨੂੰ ਕਮਾਉਂਦਾ ਹੈ ਉਹ 4 ਯੁਗਾਂ ਵਿੱਚ ਹੀ ਸੁੱਖ ਪ੍ਰਾਪਤ ਕਰਦਾ ਹੈ। ਹਾਂ ਹਜ਼ੂਰ, ਇਸ ਦੁਨੀਆਂ ਵਿੱਚ ਦੁਖੀ ਕੌਣ ਹੈ, ਇਸ ਦੁਨੀਆਂ ਵਿੱਚ ਸੁਖੀ ਕੌਣ? ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਸੀ ਕਿ ਗੁਰਮੁਖ ਸੁਖੀਆ ਮਨਮੁਖ ਦੁਖੀਆ, ਇਹ ਵਿਦ ਕੌਣ ਪ੍ਰਗਟਾਏ ਜੀਓ, ਮਾਝ ਮਹੱਲਾ ਪੰਜਵਾਂ। ਇਸ ਦੁਨੀਆਂ ਵਿੱਚ ਜਿਹੜਾ ਮਨਮੁਖ ਹੈ ਉਹ ਹੀ ਦੁਖੀ ਹੈ, ਤੇ ਮਨਮੁਖ ਉਸ ਨੂੰ ਕਹਿੰਦੇ ਨੇ ਜਿਹੜਾ ਮਨ ਦੇ ਆਖੇ ਲੱਗੇ। ਜੇ ਮਨ ਆਖੇ ਕੀ ਲੈਣਾ ਗੁਰਦੁਆਰੇ ਜਾ ਕੇ, ਉੱਥੇ ਤੇ ਵਿਹਲਿਆਂ ਦਾ ਕੰਮ ਹੈ। ਕਈ ਵਾਰੀ ਇਹ ਵੀ ਕਹਿ ਦਿੰਦੇ ਜਿਨ੍ਹਾਂ ਨੇ ਆਖੇ ਲੰਗਰ ਖਾਣਾ ਹੋਵੇ ਉਹ ਗੁਰਦੁਆਰੇ ਜਾਂਦੇ ਨੇ, ਪਿਆਲਾ ਖੋ ਸ੍ਰੀ ਵਾਹ। ਪਰ ਸਿੱਖ ਤਾਂ ਕਿਤੇ ਵੀ ਪ੍ਰਸ਼ਾਦ ਛਕਦਾ ਹੈ, ਉਹ ਸਮਝਦਾ ਹੈ ਗੁਰੂ ਕਾ ਲੰਗਰ ਹੈ, ਗੁਰੂ ਕਾ ਪ੍ਰਸਾਦ ਹੈ। ਗੈਰ ਸਿੱਖ ਵਿਦਵਾਨਾਂ ਨੇ ਸਿੱਖੀ ਦੀਆਂ ਇਹਨਾਂ ਪਰੰਪਰਾਵਾਂ ਨੂੰ ਬੜੀ ਮਹਾਨਤਾ ਦੁਆਰਾ ਵਰਣਨ ਕੀਤਾ ਮੁਨਸ਼ੀ ਸੁਜਾਨ ਰਾਏ ਬਟਾਲਵੀ ਦਸ਼ਮੇਸ਼ ਪਿਤਾ ਜੀ ਦੇ ਸਮੇਂ ਦੇ ਫਾਰਸੀ ਦੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਆਪਣੇ ਘਰ ਨੂੰ ਕਦੇ ਆਪਣਾ ਘਰ ਹੀ ਨਹੀਂ ਸਮਝਦਾ। ਉਹ ਕਹਿੰਦਾ ਗੁਰੂ ਦਾ ਘਰ ਹੈ ਤੇ ਜੇ ਗੁਰੂ ਦੇ ਘਰ ਦੇ ਕਦੇ ਦੁਆਰੇ ਬੰਦ ਨਹੀਂ ਹੁੰਦੇ ਤੇ ਗੁਰੂ ਨਾਨਕ ਦਾ ਸਿੱਖ ਵੀ ਆਪਣੇ ਘਰ ਨੂੰ ਅੰਦਰੋਂ ਕੁੰਡਾ ਨਹੀਂ ਲਾਂਦਾ, ਉਹਦਾ ਬੂਹਾ ਖੁੱਲਾ ਰਹਿੰਦਾ। ਕਿਸੇ ਮੌਕੇ ਤੇ ਵੀ ਕੋਈ ਆਵੇ ਉਹਨੂੰ ਥਾਂ ਵੀ ਮਿਲਦਾ, ਗੁਰੂ ਦਾ ਬਖਸ਼ਿਆ ਹੋਇਆ ਲੰਗਰ ਵੀ ਮਿਲਦਾ, ਕਿਉਂਕਿ ਬੇਨਤੀ ਕੀਤੀ ਸੀ ਆਪ ਵੱਲੋਂ ਨਿਵਾਜੇ ਪ੍ਰਬੰਧਕਾਂ ਨੂੰ ਵੀ ਮਾਂ ਜੇ ਚਾਰ ਦਿਨ ਪੰਜ ਦਿਨ ਰੋਟੀ ਖਵਾਵੇ ਤੇ ਦੋ ਦਿਨ ਬੱਚਿਆਂ ਨੂੰ ਆਖੇ ਵੀ ਹੁਣ ਵਰਤ ਰੱਖੋ, ਇਹ ਮਾਂ ਦਾ ਤਾਂ ਹੌਸਲਾ ਨਹੀਂ। ਗੁਰੂ ਤੇ ਮਾਂ ਨਾਲੋਂ ਵਧੀਕ ਪਿਆਰ ਕਰਦਾ ਹੈ ਜਿਹੜੇ ਦੋ ਦਿਨ ਲੰਗਰ ਨਹੀਂ ਬਣਦਾ ਉਹ ਵੀ ਲੰਗਰ ਬਣੇ। ਉਹਨਾਂ ਨੇ ਉਹ ਬੇਨਤੀ ਪ੍ਰਵਾਨ ਕੀਤੀ ਏ ਤੇ ਹੁਣ ਸੱਤੇ ਦਿਨ ਲੰਗਰ ਚੱਲਿਆ ਕਰੇਗਾ, ਪਿਆਲਾ ਖੋ ਸ੍ਰੀ ਵਾਹ। ਇਹ ਅੱਛਾ ਹੈ ਕਿਉਂਕਿ ਇਹ ਸਥਾਨ ਇਸੇ ਵਾਸਤੇ ਸਨ, ਇੱਥੋਂ ਧਰਮ ਪ੍ਰਾਪਤ ਹੋਵੇ, ਜ਼ਰੂਰਤਮੰਦਾਂ ਦੀਆਂ ਜ਼ਰੂਰਤਾਵਾਂ ਪ੍ਰਾਪਤ ਹੋਣ ਤੇ ਫਿਰ ਹਰ ਆਉਣ ਜਾਣ ਵਾਲੇ ਨੂੰ ਗੁਰੂ ਕਾ ਲੰਗਰ ਪ੍ਰਾਪਤ ਹੋਵੇ। ਲੰਗਰ ਤਿਆਰ ਵੀ ਸੰਗਤਾਂ ਨੇ ਕਰਨਾ, ਸੇਵਾ ਵੀ ਸੰਗਤਾਂ ਨੇ ਕਰਨੀ ਏ। ਸਾਡਾ ਤੇ ਇੱਕ ਨਿਮਾਣਾ ਜਿਹਾ ਯਤਨ ਹੁੰਦਾ ਹੈ ਵੀ ਇਹ ਤਨ ਮਨ ਸਫਲ ਕਰਦੇ ਰਹੀਏ, ਪਿਆਲਾ ਖੋ ਸ੍ਰੀ ਵਾਹ। ਤੋ ਬੇਨਤੀ ਕੀਤੀ ਜਾ ਰਹੀ ਸੀ, ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਬੇਨਤੀ ਕਰ ਰਿਹਾ ਸਾਂ। ਗੁਰੂ ਦਾ ਸਿੱਖ ਇਹ ਸਮਝਦਾ ਹੈ ਜੋ ਕੁਝ ਜਿੱਥੇ ਕਿਤੇ ਮੈਨੂੰ ਪ੍ਰਾਪਤ ਹੁੰਦਾ ਸਭ ਤੇਰੇ ਵੱਲੋਂ ਹੀ ਤੇ ਪ੍ਰਾਪਤ ਹੁੰਦਾ। ਮਨ ਕਹਿੰਦਾ ਗੁਰਦੁਆਰੇ ਕੀ ਜਾਣਾ, ਉੱਥੇ ਤੇ ਬੁੱਢੇ ਬਜ਼ੁਰਗ ਤੇ ਵਿਹਲੇ ਲੋਕ ਜਾਣਦੇ ਨੇ, ਇੱਥੇ ਬੜੀ ਕਿਰਪਾ ਹੈ। ਜਿਤਨੇ ਵੀ ਬਜ਼ੁਰਗ ਆਉਂਦੇ ਨੇ ਉਹ ਅੰਦਰ ਬਹਿੰਦੇ ਨੇ ਜਾਂ ਲੰਗਰ ਵਿੱਚ ਸੇਵਾ ਕਰਦੇ ਨੇ ਜੇ ਮੁਨਾਸਬ ਹੈ। ਪਰ ਵੈਨਕੋਵਰ ਰੌਸ ਸਟਰੀਟ ਦੇ ਗੁਰਦੁਆਰੇ ਦੇ ਹਾਤੇ ਵਿੱਚ ਜਿੰਨੇ ਬੁੱਢੇ ਆਉਂਦੇ ਨੇ ਉਹ ਤਾਸ਼ਾਂ ਖੇਲਦੇ ਨੇ। ਮੈਂ ਉੱਥੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਵੀ ਇਹ ਤੇ ਮੁਨਾਸਬ ਨਹੀਂ, ਗੁਰਦੁਆਰੇ ਦੇ ਹੱਦ ਵਿੱਚ ਗੁਰਦੁਆਰਿਆਂ ਦੇ ਕਮਰਿਆਂ ਵਿੱਚ ਤੁਸੀਂ ਟੇਬਲ ਵੀ ਉਹਨਾਂ ਲਈ ਸਜਾ ਕੇ ਰੱਖੇ ਨੇ ਤੇ ਜਾਂ ਤੇ ਉਹ ਨਿੰਦਿਆ ਦਾ ਕੰਮ ਕਰਦੇ ਨੇ ਤੇ ਜਾਂ ਫਿਰ ਉਹ ਤਾਸ਼ਾਂ ਖੇਲਦੇ ਨੇ। ਜਦੋਂ ਸੋਦਰ ਦਾ ਪਾਠ ਹੁੰਦਾ ਉਦੋਂ ਉੱਠ ਕੇ ਘਰਾਂ ਨੂੰ ਤੁਰ ਪੈਂਦੇ ਨੇ, ਇਹ ਬੰਦ ਕਰ ਦਿਓ, ਇਹ ਨਹੀਂ ਚਾਹੀਦਾ। ਉਹ ਕਹਿਣ ਲੱਗੇ ਕੋਸ਼ਿਸ਼ ਕਰਦੇ ਆ, ਜਦੋਂ ਇਹਨਾਂ ਨੂੰ ਰੋਕਦੇ ਆ ਤੇ ਬੁੱਢੇ ਵਿਰੋਧ ਕਰਦੇ ਨੇ, ਉਹਨਾਂ ਦੇ ਬੱਚੇ ਵਿਰੋਧ ਕਰਦੇ ਨੇ, ਰੁਕਾਵਟ ਪੈਂਦੀ ਏ। ਪਰ ਜਿਸ ਮਨੁੱਖ ਨੇ ਬੁਢੇਪਾ ਨਾ ਸਵਾਰਿਆ ਉਹ ਕੀ ਸਵਾਰ ਸਕੇਗਾ, ਪਿਆਲਾ ਖੋ ਸ੍ਰੀ ਵਾਹ। ਇਹੋ ਹੀ ਉਮਰ ਤੇ ਸਵਾਰਨ ਵਾਲੀ, ਜੇ ਬਚਪਨ ਚਲਾ ਗਿਆ ਹੈ ਜਵਾਨੀ ਵੀ ਚਲੇ ਗਈ ਏ, ਫਿਰ ਬੁਢੇਪਾ ਹੀ ਸਵਾਰ ਲਈਏ ਤੇ ਫਿਰ ਸਾਰੀ ਜ਼ਿੰਦਗੀ ਪ੍ਰਵਾਨ ਤੇ ਸਫਲ ਹੋਵੇਗੀ। ਬੇਨਤੀ ਕੀਤੀ ਜਾ ਰਹੀ ਸੀ, ਮਨ ਕਹਿੰਦਾ ਗੁਰਦੁਆਰੇ ਕੀ ਜਾਣਾ, ਕਲੱਬ ਜਾਈਏ ਕਿਸੇ ਪੱਬ ਜਾਈਏ, ਸਰਦੀ ਹੈ ਬਰਸਾਤ ਹੋ ਰਹੀ ਏ। ਪਰ ਉਹਨੂੰ ਕਹਿੰਦੇ ਨੇ ਮਨਮੁਖ। ਗੁਰਮੁਖ ਕੀ ਕਹਿੰਦਾ, ਬਰਫ਼ ਪੈ ਰਹੀ ਏ, ਆਂਧੀ ਆ ਰਹੀ ਏ, ਕਿਤਨੀ ਵੀ ਠੰਡ ਹੈ, ਉਹ ਕਹਿੰਦਾ ਗੁਰੂ ਦੇ ਚਰਨਾਂ ਵਿੱਚ ਪਹੁੰਚੀਏ, ਉੱਥੇ ਜਿਹੜਾ ਨਿੱਘ ਪ੍ਰਾਪਤ ਹੁੰਦਾ ਉਹ ਮਾਂ ਦੀ ਗੋਦ ਦਾ ਨਿੱਘ ਵੀ ਨਹੀਂ, ਇਸ ਲਈ ਉਹ ਗੁਰੂ ਚਰਨਾਂ ਵਿੱਚ ਆਉਂਦਾ। ਹਜ਼ੂਰ ਕਹਿੰਦੇ ਨੇ ਇਸ ਦੁਨੀਆਂ ਦੇ ਅੰਦਰ ਜੇ ਕੋਈ ਦੁਖੀ ਹੈ ਤੇ ਉਹ ਮਨਮੁਖ ਹੈ ਤੇ ਜੇ ਕੋਈ ਸੁਖੀ ਹੈ ਤੇ ਉਹ ਗੁਰਮੁਖ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ, ਰਾਮ ਕਲੀ ਮਹੱਲਾ ਤੀਜਾ। ਤੇ ਮਨਮੁਖ ਆਪਣੇ ਦੋਨਾਂ ਲੋਕਾਂ ਦੇ ਸੁੱਖਾਂ ਨੂੰ ਗਵਾ ਲੈਂਦਾ, ਉਹ ਇੱਥੇ ਵੀ ਦੁਖੀ ਰਹਿੰਦਾ, ਅਗਲੇ ਜਹਾਨ ਵਿੱਚ ਵੀ ਉਹਦੇ ਪੱਲੇ ਦੁੱਖ ਹੀ ਪੈਣਗੇ। ਕਿਉਂਕਿ ਜਿਸ ਮਨੁੱਖ ਨੇ ਕੰਡਿਆਂ ਦੇ ਨਾਲ ਕਿਸੇ ਦਾ ਦਾਮਨ ਭਰਿਆ, ਉਹਦਾ ਦਾਮਨ ਕਦੇ ਫੁੱਲਾਂ ਨਾਲ ਨਹੀਂ ਭਰਿਆ ਜਾਵੇਗਾ, ਉਹਨੂੰ ਕੰਡੇ ਹੀ ਪ੍ਰਾਪਤ ਹੋਣਗੇ। ਇਸ ਲਈ ਉਹਨੇ ਪੁੱਛਿਆ ਕਿ ਸਿੱਖ ਖਤਮ ਕਰ ਦਿੱਤੇ ਕਿ ਬਾਕੀ ਨੇ। ਉਹਦੇ ਸਿਪਾ ਸਲਾਰਾਂ ਨੇ ਇਹ ਗੱਲ ਕਹੀ ਸੀ ਸਿੱਖ ਖਤਮ ਕਰ ਦਿੱਤੇ, ਪਰ ਇੱਕ ਬਨਾਵਟੀ ਅਖੌਤੀ ਸਿੱਖੀ ਦੇ ਲਿਬਾਸ ਨੂੰ ਪਹਿਨਣ ਵਾਲਾ ਫਿਰ ਉੱਚਾ ਸਿੱਖ ਹੋਣ ਦਾ ਦਾਅਵਾ ਕਰਨ ਵਾਲਾ ਕਹਿਣ ਲੱਗਾ, ਜਨਾਬ ਇਹ ਗਲਤ ਬਿਆਨ ਨਹੀਂ ਕਰ ਰਹੇ ਨੇ, ਤੁਹਾਡੇ ਸਾਹਮਣੇ ਝੂਠ ਬੋਲ ਰਹੇ ਨੇ, ਸਿੱਖ ਨਹੀਂ ਖਤਮ ਹੋਏ। ਜਿਵੇਂ ਇਹ ਖਤਮ ਕਰਨਾ ਚਾਹੁੰਦੇ ਨੇ ਉਵੇਂ ਖਤਮ ਹੋ ਨਹੀਂ ਸਕਦੇ, ਜਿੱਥੋਂ ਇਹ ਖਤਮ ਕਰਨਾ ਚਾਹੁੰਦੇ ਨੇ ਉੱਥੇ ਸਿੱਖੋ ਖਤਮ ਹੋ ਨਹੀਂ ਸਕਣਗੇ। ਕਹਿਣ ਲੱਗੇ ਕਿਸ ਤਰ੍ਹਾਂ, ਕਹਿੰਦੇ ਨੇ ਇਹ ਜਾ ਕੇ ਸਿੱਖਾਂ ਨੂੰ ਜੰਗਲਾਂ ਵਿੱਚ ਲੱਭਦੇ ਨੇ, ਪਹਾੜਾਂ ਵਿੱਚ ਲੱਭਦੇ ਨੇ, ਉਹ ਇੱਕ ਥਾਂ ਤੋਂ ਦੂਸਰੇ ਟਿਕਾਣੇ ਤੇ ਜਾ ਬਹਿੰਦੇ ਨੇ। ਜੇ ਅੱਜ ਵੀ ਮੇਰੇ ਨਾਲ ਚੱਲੋ ਜਾਂ ਇਹ ਜਾਣ, ਲਾਹੌਰ ਸ਼ਹਿਰ ਵਿੱਚੋਂ ਹੀ ਤੁਹਾਨੂੰ ਸਿੱਖ ਮਿਲ ਜਾਣਗੇ। ਇੱਥੇ ਵੀ ਸਿੱਖ ਮੌਜੂਦ ਨੇ। ਹਰ ਭਗਤ ਨਿਰੰਜਨ ਦੀ ਨਿਰੰਜਨੀਏ ਦੀ ਤਜਵੀਜ਼ ਪ੍ਰਵਾਨ ਕੀਤੀ ਗਈ। ਉਹਨੇ ਕਿਹਾ ਸਿੱਖਾਂ ਨੂੰ ਦੁਪਹਿਰ ਨੂੰ ਨਹੀਂ, ਸ਼ਾਮ ਨੂੰ ਨਹੀਂ, ਰਾਤ ਨੂੰ ਨਹੀਂ, ਸਿੱਖਾਂ ਨੂੰ ਲੱਭਣ ਦਾ ਇੱਕੋ ਹੀ ਮੌਕਾ ਤੇ ਵੇਲਾ ਹੈ, ਜਦੋਂ ਅੰਮ੍ਰਿਤ ਵੇਲਾ ਹੋਵੇ ਉਦੋਂ ਪਿੰਡਾਂ ਵੇ ਜਾਓ, ਉਦੋਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਫਿਰੋ, ਤੁਹਾਨੂੰ ਲਾਹੌਰ ਵਿੱਚੋਂ ਸਿੱਖ ਮਿਲਣ ਜਾਣਗੇ। ਅਗਲੇ ਅੰਮ੍ਰਿਤ ਵੇਲੇ ਹਰ ਭਗਤ ਨਿਰੰਜਨੀਏ ਨੂੰ ਨਾਲ ਲੈ ਕੇ ਫੌਜ ਦੇ ਦਸਤੇ ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਮਾਰਚ ਕਰਨ ਲੱਗੇ, ਇੱਕ ਘਰ ਵਿੱਚੋਂ ਆਵਾਜ਼ ਆ ਰਹੀ ਸੀ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਜਪ ਸਾਹਿਬ। ਤੇ ਕਹਿੰਦੇ ਨੇ ਹਰ ਭਗਤ ਨਿਰੰਜਨੀਆਂ ਕਹਿਣ ਲੱਗਾ, ਤੁਸੀਂ ਤੇ ਕਹਿੰਦੇ ਸੋ ਸਿੱਖ ਮੁਕਾ ਦਿੱਤੇ ਨੇ, ਸਿੱਖ ਤੋਂ ਬਿਨਾਂ ਜਪਜੀ ਸਾਹਿਬ ਕੌਣ ਪੜ ਸਕਦਾ। ਜਪਜੀ ਹੀ ਸਿੱਖ ਦੀ ਪਹਿਚਾਣ ਹੈ, ਜਪਜੀ ਦਾ ਪਾਠ ਹੀ ਸਿੱਖ ਦੀ ਨਿਸ਼ਾਨੀ ਹੈ। ਜਿਸ ਸਿੱਖ ਦੀ ਜ਼ਬਾਨ ਉੱਪਰ, ਰਸਨਾ ਉੱਪਰ ਜਪਜੀ ਵਸਿਆ ਹੋਇਆ, ਸਮਝ ਲਵੋ ਕਿ ਅੰਦਰੋਂ ਵੀ ਸਿੱਖ ਹੈ, ਬਾਹਰੋਂ ਵੀ ਸਿੱਖ ਹੈ। ਕਹਿਣ ਲੱਗੇ ਕਿ ਇਹ ਜਿਹੜੀ ਆਵਾਜ਼ ਹੈ, ਇਹ ਕਿਸੇ ਇਸਤਰੀ ਦੀ ਹੈ, ਇਹ ਕਿਸੇ ਬੀਬੀ ਦੀ ਹੈ। ਕਹਿਣ ਲੱਗੇ ਬਸ ਇਸ ਵਿੱਚ ਜਿੱਥੇ ਜਪਜੀ ਦੀ ਆਵਾਜ਼ ਆ ਰਹੀ ਹੈ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਪੁਰਸ਼ ਹੈ, ਆਖਿਰ ਹੈ ਤਾਂ ਉਹ ਸਿੱਖ। ਜੇ ਇਸਤਰੀ ਹੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਸਿੱਖ ਕਿੱਥੋਂ ਜਨਮੇਗਾ, ਸਿੱਖ ਕਿੱਥੋਂ ਆਣਗੇ। ਦਰਵਾਜ਼ਾ ਖਟਖਟਾਇਆ, ਦਸਤਕ ਦਿੱਤੀ, ਅੰਦਰੋਂ ਬੜੇ ਪਿਆਰ ਨਾਲ ਆਵਾਜ਼ ਆਈ, ਭਰਾ ਜੀ, ਵੀਰ ਜੀ, ਆ ਜਾਓ, ਇਹ ਦਰਵਾਜ਼ਾ ਤੇ ਗੁਰੂ ਨਾਨਕ ਦਾ ਹੈ, ਕਦੇ ਬੰਦ ਹੀ ਨਹੀਂ ਹੁੰਦਾ, ਇਹ ਗੁਰੂ ਨਾਨਕ ਦੇਵ ਜੀ ਦਾ ਘਰ, ਇਹ ਕਦੇ ਬੰਦ ਨਹੀਂ ਹੁੰਦਾ। ਕਹਿੰਦੇ ਨੇ ਸਿਪਾਹੀਆਂ ਨੇ ਦਰਵਾਜ਼ਾ ਖੋਲਿਆ, ਚਾਰ ਜਾਂ ਪੰਜ ਸਾਲ ਦੇ ਛੋਟੇ ਜਿਹੇ ਇੱਕ ਬੇਟੇ ਨੂੰ ਲੈ ਕੇ ਮਾਂ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ, ਜਪਜੀ ਸਾਹਿਬ ਦਾ ਨਿਤਨੇਮ ਕਰ ਰਹੀ ਸੀ। ਬੱਚਾ ਉਹਦੀ ਗੋਦ ਵਿੱਚ ਲੇਟਿਆ ਹੋਇਆ ਸੀ ਤੇ ਪੁੱਛਦਿਆਂ ਹੀ ਸਿਪਾਹੀਆਂ ਨੇ, ਫੌਜ ਦੇ ਕਮਾਂਡਰਾਂ ਨੇ ਹਰ ਭਗਤ ਨਿਰੰਜਨੀਏ ਦੇ ਨਾਲ ਮਿਲ ਕੇ ਸਵਾਲ ਕੀਤਾ, ਬੀਬੀ ਤੂੰ ਕੌਣ ਹੈ? ਉਹਨੇ ਜਵਾਬ ਵਿੱਚ ਆਖਿਆ, ਇਹ ਵੀ ਗੱਲ ਭਲਾ ਕੋਈ ਪੁੱਛਣ ਵਾਲੀ ਏ? ਜਦੋਂ ਗੁਲਾਬ ਦਾ ਫੁੱਲ ਖਿਲਦਾ ਹੈ, ਉਹਦੀ ਖੁਸ਼ਬੂ ਦੂਰ ਦੂਰ ਤੱਕ ਫੈਲਦੀ ਏ, ਲੋਕ ਕਹਿ ਦਿੰਦੇ ਨੇ ਗੁਲਾਬ ਦੇ ਫੁੱਲ ਦੀ ਖੁਸ਼ਬੂ ਹੈ। ਹਾਂ, ਗੁਰੂ ਨੇ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਤੇਰੇ ਪਤੀ ਕੌਣ ਨੇ? ਕਹਿਣ ਲੱਗੀ, ਉਹ ਸਿੱਖ ਸਨ। ਸੱਚ? ਹਾਂ, ਸਿੱਖ ਸਨ, ਸਿੱਖੀ ਕਮਾ ਗਏ ਨੇ, ਇਸੇ ਲਈ ਦਾਅਵੇ ਨਾਲ ਕਹਿ ਰਹੀ ਹਾਂ ਮੇਰੇ ਪਤੀ ਸਿੱਖ ਸਨ। ਤੇ ਇਹ ਜਿਹੜਾ ਬੱਚਾ ਹੈ, ਇਹ ਤੇਰਾ ਪੁੱਤਰ ਏ? ਹਾਂ, ਮੈਂ ਤੇ ਇਹਦੀ ਸੰਭਾਲ ਕਰਨ ਵਾਲੀ, ਰਖਵਾਲੀ ਕਰਨ ਵਾਲੀ ਇੱਕ ਗੋਲੀ, ਨੌਕਰਾਣੀ, ਚਾਕਰਾਣੀ ਹਾਂ। ਉਂਝ ਇਹ ਪੁੱਤਰ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ, ਅਮਾਨਤ ਤੇ ਦਾਤ ਉਹਨਾਂ ਦੀ ਹੈ। ਫਿਰ ਸ਼ਾਹੀ ਹੁਕਮ ਮੁਤਾਬਿਕ ਅਸੀਂ ਤੈਨੂੰ ਵੀ ਗ੍ਰਿਫਤਾਰ ਕਰਨਾ ਚਾਹੁੰਦੇ ਹਾਂ, ਪਰ ਇਸਤਰੀ ਹੋ ਕੇ ਤੈਨੂੰ ਤੇ ਛੋੜ ਦੇਣੇ ਹਾਂ, ਇਸ ਬੱਚੇ ਨੂੰ ਗ੍ਰਿਫਤਾਰ ਕਰਨਾ ਚਾਹਾਂਗੇ, ਅੱਗੇ ਕੀ ਹੋਵੇਗਾ ਇਹ ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜੇ ਤੂੰ ਕਹਿ ਦੇਵੇਂ ਕਿ ਇਹ ਸਿੱਖ ਨਹੀਂ ਹੈ ਤਾਂ ਛੋੜ ਜਾਂਦੇ ਹਾਂ, ਕਿਉਂਕਿ ਬੱਚਾ ਹੈ, ਛੋਟਾ ਹੈ, ਇਸਦੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ, ਪਰ ਅਗਾਂਹ ਵਡੇਰਾ ਹੋ ਕੇ ਤੇ ਆਖਰੇ ਸਿੱਖ ਹੀ ਬਣੇਗਾ, ਇਸ ਲਈ ਇਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਾਂ। ਉਹਨੇ ਜਵਾਬ ਵਿੱਚ ਆਖਿਆ, ਇਹ ਕਿੰਜ ਹੋ ਸਕਦਾ ਹੈ? ਮੇਰੀ ਤੇ ਰੋਜ਼ ਆਪਣੇ ਗੁਰੂ ਅੱਗੇ ਅਰਦਾਸ ਹੈ, ਮੈਂ ਜਪਜੀ ਦਾ ਰੋਜ਼ ਪਾਠ ਇਸ ਦੇ ਨਿਮਿਤ ਇਸ ਲਈ ਵੀ ਕਰਦੀ ਹਾਂ ਕਿ ਆਉਣ ਵਾਲੇ ਵਕਤ ਵਿੱਚ ਜਿਵੇਂ ਇਹਦਾ ਪਿਤਾ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾ ਗਿਆ ਹੈ, ਇਹ ਵੀ ਸਿੱਖੀ ਨਿਭਾ ਜਾਵੇ, ਔਰ ਮੇਰੀ ਤਮੰਨਾ ਹੈ ਇਹ ਪੂਰਨ ਸਿੱਖ ਬਣ ਜਾਵੇ। ਕਹਿੰਦੇ ਨੇ ਜਵਾਬ ਸੁਣ ਕੇ ਬੱਚੇ ਨੂੰ ਗ੍ਰਿਫਤਾਰ ਕਰ ਲਿੱਤਾ, ਨਾਲ ਮਾਂ ਵੀ ਗ੍ਰਿਫਤਾਰ ਕਰ ਲਿੱਤੀ ਗਈ ਏ। ਤੇ ਫਿਰ ਵਕਤ ਆਇਆ ਮਾਂ ਨੂੰ ਭੈਭੀਤ ਕਰਨ ਲਈ, ਕਿਉਂਕਿ ਮਾਂ ਦਾ ਸਭ ਤੋਂ ਵੱਧ ਸਰਮਾਇਆ ਸਭ ਤੋਂ ਵੱਧ ਉਹਦੀ ਸੁੰਦਰਤਾ, ਉਹਦੇ ਗਹਿਣੇ, ਉਹਦੇ ਜ਼ੇਵਰ ਸਿਰਫ ਉਹਦੀ ਸੰਤਾਨ ਹੁੰਦੀ ਹੈ, ਉਹਦੀ ਔਲਾਦ ਹੁੰਦੀ ਹੈ। ਪਿਆਰ ਲੱਖੋ ਸ੍ਰੀ ਵਾਹ। ਇਸੇ ਲਈ ਤੁਸੀਂ ਇਹ ਕਈ ਵਾਰੀ ਕਵਿਤਾ ਸੁਣੀ ਹੋਵੇਗੀ, ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ। ਉਸ ਮਾਂ ਦਾ ਸ਼ਿੰਗਾਰ, ਉਹਦੀ ਸੁੰਦਰਤਾ ਕਿਸੇ ਲੇਖੇ ਨਹੀਂ ਜੇ ਉਹਦੇ ਗੱਲ ਵਿੱਚ ਬੇਟਿਆਂ ਦਾ, ਪੁੱਤਰਾਂ ਦੇ, ਲਾਲਾਂ ਦਾ ਹਾਰ ਨਾ ਹੋਵੇ। ਉਸ ਬੱਚੇ ਨੂੰ ਉਹਦੇ ਸਾਹਮਣੇ ਕਤਲ ਕਰਨ ਦਾ ਐਲਾਨ ਕੀਤਾ ਗਿਆ, ਅਜੇ ਵੀ ਕਹਿ ਦੇ ਸਿੱਖ ਨਹੀਂ, ਮੈਂ ਇਹਨੂੰ ਸਿੱਖ ਨਹੀਂ ਬਣਾਵਾਂਗੀ, ਤੈਨੂੰ ਤੇ ਤੇਰੇ ਪੁੱਤਰ ਨੂੰ ਛੋੜ ਦਿੱਤਾ ਜਾਵੇਗਾ। ਉਹਨੇ ਜਵਾਬ ਵਿੱਚ ਆਖਿਆ, ਮੇਰੇ ਸਾਹਮਣੇ ਮੇਰਾ ਪਤੀ ਸਿੱਖੀ ਨਿਭਾ ਕੇ ਸ਼ਹੀਦ ਹੋ ਗਿਆ, ਮੇਰਾ ਪੁੱਤਰ ਭਾਵੇਂ ਛੋਟਾ ਹੈ, 5 ਸਾਲਾਂ ਦਾ ਹੋਣ ਵਾਲਾ ਹੈ, ਮੇਰੇ ਸਾਹਮਣੇ ਜੇ ਸਿੱਖੀ ਕਮਾਉਂਦਿਆਂ ਸ਼ਹੀਦ ਹੋ ਜਾਵੇ, 101 ਜਪਜੀ ਦਾ ਪਾਠ ਕਰਾਂਗੀ ਤੇ 5 ਰੁਪਿਆਂ ਦਾ ਪ੍ਰਸ਼ਾਦ ਕਰਾਵਾਂਗੀ। ਪਿਆਲਾ ਖੋ ਸ੍ਰੀ। ਇਹ ਸੀ ਸਾਡੀਆਂ ਮਾਤਾਵਾਂ ਦਾ ਜੀਵਨ, ਇਹ ਸੀ ਸਾਡੀਆਂ ਭੈਣਾਂ ਦੀ ਜ਼ਿੰਦਗੀ, ਕਿ ਜੋ ਕੁਝ ਵੀ ਪ੍ਰਾਪਤ ਹੁੰਦਾ ਵਾਹਿਗੁਰੂ ਦਾ ਹੈ, ਤੇ ਜਿਸ ਹਾਲਤ ਵਿੱਚ ਵੀ ਰੱਖਦਾ ਉਹਦੇ ਵਿੱਚ ਰਾਜੀ ਰਹਿਣਾ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਆਸਾ ਮਹੱਲਾ ਪੰਜਵਾਂ। ਇਹਨਾਂ ਕੁਝ ਲੁਟਾ ਕੇ, ਇਹਨਾਂ ਕੁਝ ਕੁਰਬਾਨ ਕਰਕੇ, ਫਿਰ ਵੀ ਵਾਹਿਗੁਰੂ ਦੇ ਹੁਕਮ ਵਿੱਚ ਰਾਜ਼ੀ ਰਹਿਣਾ, ਜਿਉਂ ਜਿਉਂ ਤੇਰਾ ਹੁਕਮ ਤੇ ਵੈ ਤਿਉ ਹੋਵਣਾ, ਸੋਠ ਕੀ ਵਾਰ ਮਹੱਲਾ ਚੌਥਾ। ਇਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਏ ਸਿਰਫ ਸਿੱਖ ਨੂੰ। ਇੰਦਰ ਨੂੰ ਜੇ ਇੰਦਰ ਪਦਵੀ ਪ੍ਰਾਪਤ ਹੋ ਜਾਵੇ, ਉਹ ਪਰਤਰਿਆ ਵੱਲ ਦੇਖਦਾ ਹੈ, ਤਿਆਗੀਆਂ ਮਹਾਤਮਾ ਦੇ ਘਰਾਂ ਉੱਪਰ ਵੀ ਉਹਦੀ ਬੁਰੀ ਨਜ਼ਰ ਹੁੰਦੀ ਏ, ਤੇ ਜੇ ਉਹਦਾ ਰਾਜ ਪਾਠ ਖੁਸ ਜਾਵੇ ਫਿਰ ਉਹ ਰੋਂਦਾ ਵੀ ਰਹਿੰਦਾ। ਸਹੰਸਰ ਦਾਨ ਦੇ ਇੰਦਰ ਰੋ ਆਇਆ, ਰਾਮਕਲੀ ਕੀ ਵਾਰ ਲਾ ਪਹਿਲੀ ਵਾਰ, ਫਿਰ ਉਹ ਰੋਂਦਾ ਵੀ ਏ। ਤੇ ਦਸ਼ਮੇਸ਼ ਪਿਤਾ ਜੀ ਇਸੇ ਲਈ ਕਹਿੰਦੇ ਨੇ, ਕਹੂੰ ਰਾਜਾ ਇੰਦਰ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਸਿਪਾਹੀ ਸ਼ੀਨ ਲੇਤ ਹੋ, ਅਕਾਲ ਉਸਤਤ ਦਸਮ ਗ੍ਰੰਥ। ਹਾਂ, ਉਹ ਲੋਕ ਵੀ ਆਏ ਨੇ, ਉਹ ਬਹਾਦਰ ਵੀ ਸੁੰਭ ਤੇ ਨਿਸੁੰਭ ਦੀ ਮਹਿਫਿਲ ਸਭਾ ਵਿਚ ਪਹੁੰਚੇ ਨੇ, ਜਿਨ੍ਹਾਂ ਨੇ ਇੰਦਰ ਜੈਸੇ ਦੇਵਤੇ ਵੀ ਮਾਰ ਕੇ ਭਜਾ ਦਿੱਤੇ ਸਨ, ਦੌੜਾ ਦਿੱਤੇ ਸਨ ਜੀ। ਤੇ ਦੇਵੀ ਨੇ, ਦੇਵਤਿਆਂ ਨੇ ਉਹ ਸ਼ੂਰਬੀਰ, ਉਹਨਾਂ ਜੈਸੇ ਬਹਾਦਰ ਇੱਕ ਪਲ ਵਿੱਚ ਮਾਰ ਕੇ ਧਰਤੀ ਤੇ ਗਿਰਾ ਦਿੱਤੇ, ਸੁੱਟ ਦਿੱਤੇ ਜੀ।
ਉਹਨੇ ਦਸਤੀ ਦਸ ਵਜਾਏ ਨਾ ਚਿਤ ਕਰ,
ਆਪਸ ਵਿੱਚ ਸਭਾ ਵਿੱਚ ਬੈਠਿਆਂ ਕਹਿੰਦੇ ਨੇ, ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ, ਪਲ ਵਿੱਚ ਦੇਵੀ ਨੇ ਉਹ ਜੇ ਵੱਡੇ ਵੱਡੇ ਸ਼ੂਰਬੀਰ ਮਾਰ ਕੇ ਗਿਰਾ ਦਿੱਤੇ ਨੇ। ਤੇ ਫਿਰ ਉਨੀ ਦਸਤੀ ਦਸਤ ਵਜਾਏ ਤਿੰਨਾ ਚਿਤ ਕਰ, ਤਿੰਨਾ ਮਰਨ ਵਾਲੇ ਸ਼ੂਰਬੀਰਾਂ ਨੂੰ ਚਿਤ ਚੇਤੇ ਕਰਕੇ, ਸੁੰਭ ਨਿਸੁੰਭ ਉਹਦੇ ਸਭਾ ਵਿਚ ਮਹਿਫਲ ਵਿਚ ਆਉਣ ਵਾਲੇ ਬਾਕੀ ਦੇ ਸਾਰੇ ਸ਼ੂਰਬੀਰਾਂ ਨੇ ਹੱਥ ਤੇ ਹੱਥ ਮਾਰਿਆ, ਅਫਸੋਸ ਦੇ ਨਾਲ ਆਪਣੇ ਹੱਥ ਮਲਣ ਲੱਗ ਪਏ। ਹੱਥ ਪਛੋੜੈ ਸਿਰ ਧੁਣੈ, ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲੈ, ਜਬ ਚੂਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ, ਜਬ ਆਵੇਗੀ ਵਾਰੀ। ਤਿਲੰਗ ਮਹੱਲਾ ਪਹਿਲਾ ਅਸ਼ਟਪਦੀਆ ਜੀ।
ਫਿਰ ਸਰਵਣ ਤਬੀ ਚਲਾਏ ਬੀੜੇ ਰਾਏ ਦੇ,
ਤੇ ਕਹਿੰਦੇ ਨੇ ਪਾਨਾ ਦਾ ਬੀੜਾ ਦੇ ਕੇ, ਸਰਵਣ ਤਬੀਜ ਰਕਤਰ ਬੀਰਜ ਵੀ ਸ਼ਬਦ ਦਸ਼ਮੇਸ਼ ਪਿਤਾ ਜੀ ਨੇ ਇਹਦੇ ਸੰਬੰਧ ਵਿਚ ਵਰਣਨ ਕੀਤਾ। ਰਾਜੇ ਸੁੰਭ ਨੇ ਪਾਨਾ ਦਾ ਬੀੜਾ ਦੇ ਕੇ ਰਕਤਰ ਬੀਰਜ ਨੂੰ ਭੇਜਣਾ ਕੀਤਾ।
ਸਾਂਝ ਪਟੇਲਾ ਪਾਏ ਚਿਲਕਤ ਟੋਪੀਆ,
ਤੇ ਕਹਿੰਦੇ ਨੇ ਫਿਰ ਉਹਨਾਂ ਨੇ ਆਪਣੇ ਸ਼ਰੀਰ ਉਪਰ ਸੰਜੋਆਂ ਪਹਿਨੀਆਂ ਹੋਈਆਂ ਸਨ, ਆਪਣੇ ਮੂੰਹ ਦੇ ਉਪਰ ਆ ਜਿਸ ਤਰ੍ਹਾਂ ਕ੍ਰਿਕਟ ਖੇਲਣ ਵੇਲੇ ਓਪਨਿੰਗ ਕਰਨ ਵਾਲੇ ਉਹ ਸਾਹਮਣੇ ਪਾ ਲੈਂਦੇ ਨੇ, ਸਾਹਮਣੇ ਪਾਸੇ ਵੀ ਉਹ ਲੋਹੇ ਦੀਆਂ ਲੱਗੀਆਂ ਹੁੰਦੀਆਂ ਨੇ, ਇਸ ਪ੍ਰਕਾਰ ਲੋਹੇ ਦੀਆਂ ਜੰਜੀਰਾਂ ਜਿਹੜੀਆਂ ਸਾਹਮਣੇ ਮੁੱਖ ਤੇ ਅੱਖਾਂ ਮੱਥੇ ਨੂੰ ਬਚਾ ਸਕਣ, ਉਹਨਾਂ ਨੂੰ ਪਟੇਲਾ ਕਿਹਾ ਜਾਂਦਾ ਹੈ, ਜਿਰਿਆ ਕਿਹਾ ਜਾਂਦਾ ਹੈ। ਤੇ ਇਵੇਂ ਉਹਨਾਂ ਨੇ ਟੋਪੀਆਂ ਸਿਰ ਦੀ ਹਿਫਾਜ਼ਤ ਲਈ ਪਾਈਆਂ ਹੋਈਆਂ ਨੇ, ਉਹ ਚਿਲਕਤ ਚਿਲਕ ਰਹੀਆਂ ਨੇ, ਲਿਸ਼ਕ ਰਹੀਆਂ ਨੇ ਸੰਜੋਆਂ, ਜਿਹੜਾ ਬਖਤਰਾ ਲੋਹੇ ਦੇ ਟੋਪ ਪਾ ਪਾ ਕੇ ਇਉਂ ਸੂਰਬੀਰ ਮੈਦਾਨੇ ਜੰਗ ਵੱਲ ਜਾ ਰਹੇ ਨੇ, ਔਰ ਉਹਨਾਂ ਦੀਆਂ ਟੋਪੀਆਂ ਜਿਹੜੀਆਂ ਸਿਰ ਨੂੰ ਮਹਿਫੂਜ਼ ਰੱਖਣ ਵਾਲੀਆਂ ਨੇ ਉਹ ਚਮਕ ਲਿਸ਼ਕ ਰਹੀਆਂ ਨੇ, ਚਮਕ ਰਹੀਆਂ ਹਨ ਜੀ।
ਲੁੱਜਣ ਨੂੰ ਅਰੜਾਏ ਰਾਕਸ ਰੋਹਲੇ,
ਤੇ ਰਾਕਸ਼ ਰੋਹ ਵਾਲੇ ਗੁੱਸੇ ਵਾਲੇ ਮੈਦਾਨੇ ਜੰਗ ਦੇ ਅੰਦਰ ਜੂਝਣ ਲਈ ਸ਼ਹਾਦਤ ਪ੍ਰਾਪਤ ਕਰਨ ਲਈ ਕੁਰਬਾਨ ਹੋਣ ਵਾਸਤੇ ਅਰੜਾ ਰਹੇ ਨੇ, ਉੱਚੀ ਉੱਚੀ ਬੋਲ ਰਹੇ ਨੇ,
ਕਦੇ ਨਾ ਕਿਨਾ ਹਟਾਏ ਜੁੱਧ ਮਚਾਏ ਕਾ।
ਕਹਿੰਦੇ ਨੇ ਉਹ ਸ਼ੂਰ ਵੀਰ ਜਿਨ੍ਹਾਂ ਨੂੰ ਕਦੇ ਵੀ ਕਿਸੇ ਨੇ ਜੁੱਧ ਮਚਾ ਕੇ ਲੜਾਈ ਕਰਕੇ ਹਟਾਇਆ ਨਹੀਂ ਸੀ, ਵਾਪਸ ਮੋੜਿਆ ਨਹੀਂ ਸੀ।
ਮਿਲੇ